ਫਰੀਦ ਨੇ ਇਹ ਸ਼ਬਦ ਸੂਹੀ ਵਿੱਚ ਗਾਵਿਆ। ਸਤਿਗੁਰੂ ਜੀ ਨੇ ਵੀ ਤਦ ਸੂਹੀ ਵਿੱਚ ਹੀ ਆਪਣਾ ਸ਼ਬਦ ਗਾਵਿਆ ਅਤੇ ਉਸ ਦਾ ਉੱਤਰ ਦਿੱਤਾ, ਜਪ ਤਪ ਕਾ ਬੰਦ ਵੇੜਲਾ, ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ, ਐਸਾ ਪੰਥ ਸਹੇਲਾ, ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ ਰਹਾਉ, ਸਾਜਣ ਚੱਲੇ ਪਿਆਰਿਆ, ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀਐ, ਮੇਲੇਗਾ ਸੋਈ, ਮਿਲਿਆ ਹੋਈ ਨਾ ਵਿਛੜੈ, ਜੇ ਮਿਲਿਆ ਹੋਈ ਆਵਾ ਗਾਉਣ ਨਿਵਾਰਿਆ, ਹੈ ਸਾਚਾ ਸੋਈ ਹਉਮੈ ਮਾਰ ਨਿਵਾਰਿਆ, ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹਿ ਸਹੇਲਿਓ ਸੋ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ। ਇਹ ਸ਼ਬਦ ਸੂਹੀ ਦੀ ਦਿਲ ਚੀਰਵੀਂ ਸੁਰ ਵਿੱਚ ਸੁਣ ਕੇ ਫਰੀਦ ਦਾ ਦਿਲ ਠੰਡ ਦੇ ਘਰ ਆਇਆ। ਪਰਮੇਸ਼ਰ ਦੇ ਪਿਆਰ ਦਾ ਸੋਹਿਲਾ ਸੁਣਿਆ, ਪਿਆਰ ਦੇ ਮਿਲਾਪ ਦੇ ਅਤੇ ਤਿਆਗ ਦੇ ਘਰ ਵਿੱਚ ਖੁਸ਼ੀ ਦੇ ਬਚਨ ਸੁਣੇ ਅਤੇ ਸਮਝੇ, ਤਦ ਸਤਿਗੁਰੂ ਜੀ ਬੜੇ ਪਿਆਰੇ ਲੱਗੇ। ਮਨ ਨੇ ਕਿਹਾ, ਇਹ ਹੈ ਸੱਚ ਦਾ ਰੂਪ, ਮਰਦੇ ਹੱਕ, ਇਹ ਹੈ ਅੰਦਰੋਂ ਪ੍ਰੀਤਵਾਨ ਰੱਬ ਦਾ, ਇਹ ਹੈ ਸਿਜਦੇ ਲਾਇਕ। ਤਦ ਉਸੇ ਵੇਲੇ ਉਸ ਨੇ ਆਸਾ ਵਿੱਚ ਇਹ ਸ਼ਬਦ ਗਾਵਿਆ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ ਰਹਾਉ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀ ਜੈ ਬੰਦਗੀ। ਤਦ ਗੁਰੂ ਜੀ ਸੂਹੀ ਵਿੱਚ ਗਾਵੇ ਮਰਦਾਨੇ ਰਬਾਬ ਛੇੜ ਦਿੱਤਾ ਅਤੇ ਅਚਰਜ ਰੰਗ ਕੀਰਤਨ ਦਾ ਬੱਜਾ। ਫਰੀਦ ਨੇ ਨੈਣ ਬੰਦ ਕਰ ਲਏ, ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ, ਤੁਧ ਅੰਤਰ ਹਉ ਸੁਖ ਵਸਾਂ ਤੂੰ ਅੰਤਰ ਸਾਬਾਸ ਜੀਓ, ਭਾਣੈ ਤਖਤ ਵਡਾਈਆ ਭਾਣੈ ਭੀਖ ਉਦਾਸ ਜੀਓ, ਭਾਣੈ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ ਜੀਓ, ਭਾਣੈ ਭਵਜਲ ਲੰਘੀਐ ਭਾਣੈ ਮੰਝ ਪਰਿਆਸ ਜੀਓ, ਭਾਣੈ ਸੋ ਸਹੁ ਰੰਗਲਾ ਸਿਫਤ ਰੱਤਾ ਗੁਣ ਤਾਸ ਜੀਓ, ਭਾਣੈ ਸਹੁ ਪੀਹਾਵਲਾ ਹਉ ਆਮਣ ਜਾਣ ਮੁਹਿ ਆਸ ਜੀਓ, ਤੂੰ ਸੋ ਅਗੰਮ ਅਤੋਲਵਾ ਹਉ ਕਹਿ ਕਹਿ ਟਹਿ ਪਏ ਆਸ ਜੀਓ, ਕਿਆ ਮਾਂਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ, ਗੁਰ ਸ਼ਬਦੀ ਸਹੁ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ। ਇਹ ਸ਼ਬਦ ਦੇ ਗਾਇਣ ਵਿੱਚ ਫਰੀਦ ਦੇ ਨੈਣ ਜੁੜੇ ਰਹੇ। ਮਨ ਟਿਕਦਾ ਟਿਕਦਾ ਇੱਕ ਸਖੋਪਤੀ ਦਾ ਝੂਟਾ ਖਾ ਕੇ ਕਿਸੇ ਰਸ ਦੇ ਘਰ ਟਿਕ ਗਿਆ। ਅੰਦਰ ਠੰਡ ਵਰਤ ਗਈ, ਕਿੰਨਾ ਚਿਰ ਲੰਘ ਗਿਆ। ਜਦ ਨੈਣ ਖੁੱਲ੍ਹੇ ਤਾਂ ਸਿਰ ਝੁੱਕ ਗਿਆ, ਆਖਣ ਲੱਗਾ, ਨਵਾਜਿਸ਼ ਅੱਜ ਇਹ ਸਤਸੰਗ ਲੱਗਾ ਰਹੇ ਇੱਥੇ। ਸੋ ਤ੍ਰੈ ਜਿਉਂ ਉੱਥੇ ਬੈਠੇ ਬੈਠੇ ਹੀ ਰਹੇ, ਕਦੇ ਵਾਰਤਾਲਾਪ ਛਿੜੇ, ਕਦੇ ਕੀਰਤਨ ਹੋ ਪਵੇ, ਕਦੇ ਚੁੱਪਾਂ ਦੇ ਘਰ ਵਿੱਚ ਟਿਕਾਓ ਹੋ ਜਾਣ। ਇਉਂ ਦਿਉਂ ਵੀ ਬੀਤ ਗਿਆ ਅਤੇ ਰਾਤ ਵੀ ਬੀਤ ਚੱਲੀ। ਪਿਛਲੀ ਰਾਤ ਹੋ ਗਈ, ਗੁਰੂ ਜੀ ਬੈਠੇ ਬੈਠੇ ਸੁਖਾਸਨ ਰਤਾ ਕੁ ਹੋਏ ਸੇ। ਫਰੀਦ ਜੀ ਨੂੰ ਭੁੱਖ ਲੱਗ ਰਹੀ ਸੀ ਅਤੇ ਜਾਗ ਪਏ ਸਨ, ਅਤੇ ਇੱਕ ਬੰਦਾ ਜੋ ਇਸ ਸਤਸੰਗ ਨੂੰ ਦੇਖ ਰਿਹਾ ਸੀ, ਦੁੱਧ ਦਾ ਤਬਲਬਾਜ਼ ਭਰ ਕੇ ਲੈ ਆਇਆ, ਇਹ ਚਾਰ ਮੋਹਰਾਂ ਵੀ ਪਾ ਲਿਆਇਆ। ਸ਼ੇਖ ਨੇ ਆਪਣੇ ਲਈ ਆਪਣਾ ਹਿੱਸਾ ਦੁੱਧ ਦਾ ਆਪਣੇ ਛੰਨੇ ਪਵਾ ਲਿਆ ਅਤੇ ਬਾਕੀ ਦਾ ਗੁਰੂ ਜੀ ਅਤੇ ਮਰਦਾਨੇ ਵਾਸਤੇ ਧਰਵਾ ਦਿੱਤਾ। ਜਾਂ ਗੁਰੂ ਜੀ ਨੇ ਨੈਣ ਕਟੋਰੇ ਖੋਲ੍ਹੇ ਤਾਂ ਸ਼ੇਖ ਨੇ ਆਪਣੇ ਜਾਗਦੇ ਰਹਿਣ ਦੇ ਮਾਣ ਵਿੱਚ ਗੁਰੂ ਜੀ ਉੱਤੇ ਇੱਕ ਸੈਨਤ ਸੱਟੀ ਬੋਲਿਆ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਗੁਰੂ ਜੀ ਸੁਣ ਕੇ ਮੁਸਕਰਾਏ। ਫਰੀਦ ਨੂੰ ਕੀ ਪਤਾ ਸੀ कि सदा मिलिया दी गति की हुंदी है। फिर गुरु बाबे ने भी श्लोक दिता, दाती साहिब संधियां क्या चलै तिस नाल, एक जा गंदे नाल हन एक ना सुत्यां दे उठाल। फरीद दा मतलब सी कि तुसी पहली रात जागे हो ते सुते रहे हो पिछली रात, इस करके दुध तुसां नूं नहीं मिलिया। पर गुरु जी दा उत्तर ए सी कि साईं जागदियां नूं चाहे तां नहीं देंदा ते चाहे तां सुत्यां नूं जगा के दे देंदा है, क्योंकि दुध दे तबलबाज विच्चों फरीद नूं तां दुध ही मिलिया सी, ते जो हिस्सा उस विच गुरु जी वास्ते सी ते फरीद ने जगा के दिता सी, उस विच चार मोहरां भी सन, उह साईं ने गुरु नानक नूं दित्तियां। परमार्थिक भाव गुरु जी दा ए सी कि पिछली रात दा तो साडा जागना एक जोहद मात्र है, असां इस नूं अमृत वेला नाउं दिता है, ये स्वाद दा वेला है, साडे गुरमुख बनौटी जां जोर दे हठ तप नहीं करदे, ਉਹ ਤੇ ਹੱਠ ਤਪ ਪਿਆਰ ਦੇ ਸਹਿਜ ਵਿੱਚ ਹੁੰਦੇ ਹਨ। ਉਹ ਪਿਆਰ ਵਿੱਚ ਉੱਠਦੇ ਕੀਰਤਨ ਕਰਦੇ ਤੇ ਸਾਈਂ ਦੀ ਯਾਦ ਵਿੱਚ ਖੁਸ਼ ਥੀਂਦੇ ਹਨ, ਉਹ ਰਸ ਮਾਣਦੇ ਹਨ ਉਸ ਦੀ ਯਾਦ ਦਾ, ਉਸ ਦੀ ਸਿਫਤ ਸਲਾਹ ਦਾ। ਇਸ ਕਰਕੇ ਉਹਨਾਂ ਲਈ ਉਹ ਅੰਮ੍ਰਿਤ ਵੇਲਾ ਹੈ, ਪਰ ਉਂਝ ਭਜਨ ਦੇ ਸਭੇ ਵੇਲੇ ਹਨ ਤੇ ਖਾਲਕ ਨੂੰ ਹਰ ਵੇਲੇ ਉਲਾਸ ਵਿੱਚ ਚੇਤੇ ਕਰਨਾ ਚਾਹੀਦਾ ਹੈ। ਪਰ ਜੋ ਦਾਤ ਹੈ ਜੋ ਉਹ ਤਰੁੱਠ ਕੇ ਦਿੰਦਾ ਹੈ ਉਹ ਨਿਆਰੀ ਖੇਡ ਹੈ, ਉਹ ਜਦ ਦੇਣ 'ਤੇ ਆਵੇ ਤਾਂ ਸੁੱਤੇ ਪਿਆਰੇ ਨੂੰ ਜਗਾ ਕੇ ਆਪਣੀ ਮਿਹਰ ਦੀ ਦਾਤ ਦੇ ਦਿੰਦਾ ਹੈ। ਸੋ ਗੁਰੂ ਜੀ ਨੇ ਹੱਸ ਕੇ ਆਖਿਆ, ਸ਼ੇਖਾ ਤਬਲਬਾਜ ਵਿੱਚ ਹੱਥ ਫੇਰ। ਜਦ ਸ਼ੇਖ ਨੇ ਹੱਥ ਫੇਰਿਆ ਤਾਂ ਚਾਰ ਮੋਹਰਾਂ ਨਿਕਲੀਆਂ। ਤਦ ਉਸ ਹੱਠੀ ਤੱਪੀ ਨੇ ਮੇਹਰਾਂ ਦੇ ਤਕੀਏ ਵਾਲੇ ਗੁਰੂ ਬਾਬੇ ਦੇ ਅਰਥ ਭਾਵ ਨੂੰ ਸਮਝਿਆ। ਤਬਲਬਾਜ ਵਾਲਾ ਜਾ ਚੁੱਕਾ ਸੀ ਤੇ ਗੁਰੂ ਬਾਬਾ ਹੁਣ ਆਪਣੇ ਰੰਗਾਂ ਵਿੱਚ ਸੀ। ਫਿਰ ਗੁਰੂ ਜੀ ਬੋਲੇ, ਸ਼ੇਖ ਜੀ ਇੱਕ ਰਾਤ ਤਾਂ ਰੋਜ਼ ਆਉਂਦੀ ਤੇ ਰੋਜ਼ ਮੁੱਕ ਜਾਂਦੀ ਹੈ, ਪਰ ਇੱਕ ਰਾਤ ਇੱਕੋ ਵਾਰੀ ਆ ਕੇ ਇੱਕੋ ਵਾਰੀ ਮੁੱਕਦੀ ਹੈ। ਜੋ ਪ੍ਰੇ ਦੀ ਆਸਾਵੰਤ ਉਹ ਰਾਤ ਸੌਂ ਕੇ ਗੁਜ਼ਾਰਦੀ ਹੈ ਸੋ ਵਾਂਝੀ ਜਾਂਦੀ ਹੈ, ਸ਼ਉ ਦਾ ਉਸ ਦੇ ਅੰਗਣੇ ਆਉਣ ਦਾ ਵੇਲਾ ਨੀਅਤ ਨਹੀਂ। ਜਦੋਂ ਆਇਆ ਸੁੱਤੀ ਵੇਖ ਕੇ ਮੁੜ ਜਾਸੀ ਤਾਂ ਤੇ ਵਰ ਪ੍ਰਾਪਤ ਵਰ ਦੀ ਕਾਮਨਾ ਵਾਲੀ ਬਾਲੀ ਲਈ ਉਹ ਰਾਤ ਜਾਗ ਕੇ ਗੁਜ਼ਾਰਨੀ ਲੋੜੀਏ। ਉਸ ਰਾਤ ਦੇ ਵੀ ਚਾਰ ਪੈਰ ਹਨ, ਉਹ ਚਾਰੇ ਇੱਕ ਗਾਫਲ ਇਸਤਰੀ ਬਿਰਥਾ ਗੁਆ ਰਹੀ ਹੈ। ਸ਼ੇਖ ਬੋਲਿਆ, ਉਹ ਇਸਤਰੀ ਕੌਣ ਹੈ ਤੇ ਉਹ ਰਾਤ ਕਿਹੜੀ ਹੈ ਜਿਸ ਦਾ ਚੌਪਹਿਰਾ ਇੱਕ ਵਾਰ ਹੀ ਲੰਘ ਜਾਂਦਾ ਹੈ? ਗੁਰੂ ਜੀ ਬੋਲੇ, ਇਸਤਰੀ ਤਾਂ ਉਹ ਇਹ ਜੀਵ ਹੈ ਤੇ ਰਾਤ ਉਸ ਦੀ ਉਮਰ ਹੈ ਜਿਸ ਦੇ ਚਾਰ ਹਿੱਸੇ ਹਨ। ਪਹਿਲਾ ਤਾਂ ਹੈ ਬਚਪਨ ਤੇ ਚੜ੍ਹਦੀ ਕੁਮਾਰ ਅਵਸਥਾ ਜੋ ਇਸ ਦੀ ਪਹਿਲਾਂ ਘੋਰ ਅਗਿਆਨ ਤੇ ਫਿਰ ਗਹਿਲੜੀ ਚਾਉ ਭਰੀ ਉਮਰ ਦੀ ਗਾਫਲੀ ਵਿੱਚ ਲੰਘ ਜਾਂਦੀ ਹੈ। ਜਮ ਦਿਨ ਇਸ ਦੇ ਖਾ ਜਾਂਦਾ ਹੈ, ਵਿਕਾਰ ਇਸ ਦੇ ਜਾਗ ਪੈਂਦੇ ਹਨ, ਇਸ ਨੂੰ ਲੁੱਟਣ ਦੇ ਆਹਰ ਵਿੱਚ ਹੋ ਜਾਂਦੇ ਹਨ। ਇਸ ਪਹਿਲੇ ਪੈਰ ਵਿੱਚ ਆਪਣੇ ਰੱਖਣ ਹਾਰ ਵੱਲ ਨਜ਼ਰ ਨਹੀਂ ਪੈਂਦੀ, ਅਗਿਆਨ ਹਨੇਰੇ ਵਿੱਚ ਬੀਤ ਜਾਂਦੀ ਹੈ। ਦੂਜੀ ਆਈ ਜਵਾਨੀ, ਇਸ ਪਹਿਰ ਵਿੱਚ ਹੰਕਾਰ ਤੇ ਗਾਫਲੀ ਤੇ ਭੋਗਾਂ ਦੀ ਰੁਚੀ ਪ੍ਰਬਲ ਹੁੰਦੀ ਹੈ, ਮਾਨੋ ਇਹ ਵੀ ਸੁੱਤਿਆਂ ਬੀਤਦੀ ਹੈ ਤੇ ਰੁੱਖ ਰੱਖਣ ਹਾਰ ਵੱਲ ਨਹੀਂ ਪਲਟਦਾ। ਫਿਰ ਤੀਜਾ ਪਹਿਰ ਆ ਜਾਂਦਾ ਜਦੋਂ ਭਰ ਜਵਾਨੀ ਅਤੇ ਬੁਢਾਪੇ ਦੇ ਵਿਚਲੀ ਪੁਰ ਅਵਸਥਾ ਆਉਂਦੀ ਹੈ। ਇਸਤਰੀ ਪੁੱਤਰ ਤੇ ਪਦਾਰਥਾਂ ਦੇ ਮੋਹ ਦੀ ਨੀਂਦ ਵਿਆਪਦੀ ਹੈ, ਜਗਤ ਵਿੱਚ ਸ਼ੋਭਾ ਦੀ ਚਾਹ ਜਗਤ ਪਿਆਰਾਂ ਲਾਉਂਦੀ ਹੈ। ਇਸ ਵਿੱਚ ਵੀ ਰੱਖਣਹਾਰ ਦੇ ਨਾਮ ਵੱਲ ਰੁਚੀ ਨਹੀਂ ਪਲਟਦੀ, ਕਾਲ ਇਹਨਾਂ ਨੂੰ ਖਾਈ ਜਾਂਦਾ ਹੈ, ਮਾਇਆ ਮੋਹ ਜਾਗਣ ਨਹੀਂ ਦਿੰਦਾ ਤੇ ਸੰਤਾਪ ਜੰਜਾਲਾਂ ਦੇ ਵੱਧ ਜਾਂਦੇ ਹਨ। ਹੁਣ ਰਾਤ ਦਾ ਚੌਥਾ ਪਹਿਰ ਆ ਜਾਂਦਾ ਹੈ, ਗਾਫਲ ਰਹੀ ਜੀਵ ਇਸਤਰੀ ਜਵਾਨੀ ਬਲ ਧਨ ਪਦਾਰਥ ਪੁੱਤਰ ਸਦਾ ਨਾਲ ਰਹਿਣੇ ਸਮਝਦੀ ਸੀ, ਪਰ ਹੁਣ ਵਿਯੋਗ ਪੈਂਦੇ ਹਨ। ਸਰੀਰ ਛਿੱਜਦਾ ਹੈ, ਨੈਣਾਂ ਦੀ ਜੋਤ ਘਟਦੀ ਹੈ, ਹੱਥ ਪੈਰ ਕੰਬਣ ਲੱਗ ਪੈਂਦੇ ਹਨ, ਪਰ ਉਹ ਗਾਫਲ ਸੁੱਤੀ ਪਈ ਹੈ। ਹਾਂ, ਜਿਨ੍ਹਾਂ ਦੀ ਨੀਂਦ ਪਿਛਲੇ ਪੈਰਾਂ ਵਿੱਚ ਕਦੇ ਖੁੱਲ੍ਹ ਗਈ ਸੀ ਅਤੇ ਜੋ ਨਾਮ ਵਿੱਚ ਲੱਗ ਕੇ ਜਾਗ ਨੂੰ ਸਫਲ ਕਰਦੇ ਰਹੇ, ਉਹਨਾਂ ਦਾ ਇਹ ਪੈਰ ਸਫਲਾ ਹੈ ਅਤੇ ਅੱਗੋਂ ਨੂੰ ਜਨਮ ਮਰਨ ਅਤੇ ਹੋਰ ਦੁੱਖ ਦੂਰ ਹੋ ਜਾਣਗੇ। ਸੋ ਸ਼ੇਖ ਜੀ, ਕਰਤਾਰ ਦਾ ਨਾਮ ਅੰਦਰ ਵਸੇ, ਬਿਨਾਂ ਚਾਰੇ ਪਹਿਰ ਗਾਫਲੀ ਵਿੱਚ ਬੀਤੇ, ਇਸ ਦਾ ਫਲ ਉਸ ਨੂੰ ਚਾਰੇ ਹੀ ਯੁੱਗਾਂ ਵਿੱਚ ਦੁੱਖ ਪ੍ਰਾਪਤੀ ਮਿਲਦਾ ਹੈ। ਇਉਂ ਕਿ ਜਦ ਚਾਰ ਪੈਰ ਉਮਰਾਂ ਦੇ ਬੀਤ ਜਾਂਦੇ ਹਨ ਤਾਂ ਪ੍ਰਾਣਾਂ ਦੀ ਗੰਢ ਖੁੱਲ੍ਹ ਜਾਂਦੀ ਹੈ, ਜੀਵ ਆਤਮਾ ਸਰੀਰ ਛੱਡ ਕੇ ਉੱਠ ਤੁਰਦਾ ਹੈ। ਸਾਰੀ ਉਮਰ ਗਾਫਲੀ ਵਿੱਚ ਗੁਜ਼ਾਰਨ ਕਰਕੇ ਉਹ ਕੈਦ ਜਿਹੀ ਵਿੱਚ ਹੁੰਦਾ ਹੈ, ਉਹਨਾਂ ਹੀ ਪਦਾਰਥਾਂ ਦੇ ਮੋਹ ਵਿੱਚ ਜਿਨ੍ਹਾਂ ਨੇ ਜਾਗ ਨਹੀਂ ਸੀ ਖੁੱਲ੍ਹਣ ਦਿੱਤੀ, ਫੇਰ ਮਾਇਆ ਦੇ ਮੋਹ ਵਿੱਚ ਜੋ ਭਲੇ ਬੁਰੇ ਪਾਪ ਪੁੰਨ ਕੀਤੇ ਉਹਨਾਂ ਦੇ ਸੰਸਕਾਰ ਨਾਲ ਗਏ ਹਨ, ਉਹ ਦੁੱਖ ਸੁੱਖ ਦਿੰਦੇ ਹਨ। ਕੇਵਲ ਨਾਮ ਦੇ ਪ੍ਰੇਮੀ ਜੋ ਜਾਗਦੇ ਰਹੇ ਸੋ ਸੁਖੀ ਹੁੰਦੇ ਹਨ। ਸੋ ਜਾਗ ਤਾਂ ਅੰਤਰੀਵ ਚਾਹੀਏ, ਰੂਹ ਦੀ ਹਰ ਸਮੇਂ ਜੋ ਨਾਸ਼ਮਾਨਾਂ ਨੂੰ ਨਾਸ਼ਮਾਨ ਸਮਝ ਲਵੇ, ਅਵਿਨਾਸ਼ੀ ਨੂੰ ਅਵਿਨਾਸ਼ੀ ਜਾਣ ਲਵੇ ਅਤੇ ਫਿਰ ਅਵਿਨਾਸ਼ੀ ਨਾਲ ਪਿਆਰ ਕਰੇ ਅਤੇ ਨਾਸ਼ਮਾਨ ਦੇ ਵਿੱਚ ਵੱਸਦਿਆਂ ਇਸ ਦੇ ਨਸ਼ੇ ਦੇ ਅਸਰ ਹੇਠ ਨੀਂਦ ਗਾਫਲੀ ਵਿੱਚ ਨਾ ਜਾਵੇ। ਸ਼ੇਖ ਨੇ ਇਹ ਵੈਰਾਗ ਅਤੇ ਉਸ ਦੇ ਦਾਰੂ ਦਾ ਉਪਦੇਸ਼ ਸੁਣ ਕੇ ਆਖਿਆ, ਵਾਹ ਵਾਹ ਸਾਈਂ ਦੇ ਪਿਆਰੇ, ਸਦਾ ਜਾਗਣਹਾਰ ਆਪ ਧੰਨ ਹੋ। ਇਸ ਤਰ੍ਹਾਂ ਉੱਥੇ ਸਤਸੰਗ ਅਤੇ ਗੋਸ਼ਟ ਹੁੰਦੀ ਰਹੀ। ਦਿਨ ਚੜ ਆਇਆ ਸੀ ਪਰ ਸ਼ੇਖ ਜੀ ਲਈ ਅੱਜ ਨਵਾਂ ਦਿਨ ਚੜਿਆ ਸੀ। ਯਹੂਦੀ ਤਾਂ ਸੇ ਤਪੋ ਮੂਰਤੀ ਹੋ ਰਹੇ, ਸੇ ਰਸ ਦੀ ਕਸਰ ਸੀ, ਬਾਬੇ ਦੀ ਮਿਹਰ ਰਸ ਦੇਸ਼ ਵਿੱਚ ਲੈ ਗਈ। ਜੀਵਨ ਕਣੀ ਚਮਕਦੀ ਹੀਰਾ ਕਣੀ, ਨਿੱਕੀ ਜਿਹੀ ਕਿਣਕਾ ਮਾਤਰ ਵੱਸ ਗਈ ਸ਼ੇਖ ਦੇ ਅੰਦਰ। ਹੁਣ ਜੰਗਲ ਦੀ ਲੋੜ ਨਹੀਂ ਸੀ, ਸਿਰ ਹੇਠਾਂ ਕਰਕੇ ਤਪ ਸਾਧਨ ਦੀ ਹਵਸ ਦਮ ਕਰਨ ਦੀ ਜ਼ਰੂਰਤ ਚੁੱਕ ਗਈ ਸੀ। ਬਣ ਵੀ ਹੁਣ ਨਹੀਂ ਸੀ ਲੋੜੀਦਾ। ਸੋ ਗੁਰੂ ਬਾਬੇ ਦੇ ਤੁਰਨ ਵੇਲੇ ਨਾਲ ਹੀ ਉੱਠ ਤੁਰਿਆ। ਹਾਂ ਜੀ, ਸਾਰੇ ਤੁਰ ਪਏ। ਗੁਰੂ ਨਾਨਕ ਰਸਕ ਬੈਰਾਗੀ ਨਾਨਕ, ਰਸੀਆ ਮਰਦਾਨਾ ਅਤੇ ਸ਼ੇਖ ਫਰੀਦ ਤਬਲਬਾਜ ਉੱਥੇ ਹੀ ਰਿਹਾ ਅਤੇ ਮਾਇਆ ਦੇ ਸੁਆਮੀ ਮਾਇਆ ਤੋਂ ਅਤੀਤ ਬਰਕਤਾਂ ਪਾ ਕੇ ਤੁਰ ਪਏ। ਚੌਖੇ ਦਿਨ ਚੜ੍ਹੇ, ਤਬਲਬਾਜ ਵਾਲਾ ਆਇਆ ਕਿ ਅਸੀਸ ਲਵਾਂ, ਪਰ ਫਕੀਰ ਤੁਰ ਚੁੱਕੇ ਸਨ ਅਤੇ ਤਬਲਬਾਜ ਪਿਆ ਸੀ। ਹਾਂ, ਲਿਖਿਆ ਹੈ ਕਿ ਮੋਹਰਾਂ ਨਾਲ ਭਰਿਆ ਪਿਆ ਸੀ। ਡਿੱਠੋਸ ਅਤੇ ਹੌਕਾ ਖਾਧੋ ਸੂੰ, ਹਾਏ ਮੈਂ ਮਾਇਆ ਦੀ ਵਾਸ਼ਨਾ ਧਾਰ ਕੇ ਦੁੱਧ ਲਿਆਇਆ ਸਾਂ, ਮਾਇਆ ਮਿਲੀ। ਜੇ ਕਦੇ ਮੈਂ ਭਗਵੰਤ ਦੀ ਭਾਵਨਾ ਧਾਰ ਕੇ ਲਿਆਉਂਦਾ ਤਾਂ ਸਦਗਤੀ ਪਾਉਂਦਾ, ਕਣੀ ਵਾਲੇ ਮਿਲੇ, ਪਰ ਮਾਇਆ ਦਾ ਲੋਭ ਮੈਨੂੰ ਛਲ ਗਿਆ। ਹੁਣ ਤੁਰੇ ਤੁਰੇ ਜਾਂਦੇ ਉਹ ਆਸਾ ਨਾਮੇ ਦੇਸ਼ ਦੀ ਰਾਜਧਾਨੀ ਆਏ, ਜਿੱਥੋਂ ਦਾ ਰਾਜਾ ਸਿਆਮ ਸੁੰਦਰ ਸੀ ਅਤੇ ਜੋ ਮਰ ਗਿਆ ਸੀ। ਲੋਕ ਦੁੱਖ ਵਿੱਚ ਸਨ ਕਿ ਇੱਕ ਰਾਜਾ ਮਰ ਗਿਆ ਅਤੇ ਦੂਜੇ ਉਸ ਦਾ ਸੰਸਕਾਰ ਨਹੀਂ ਹੁੰਦਾ, ਕਿਉਂਕਿ ਉਸ ਝੂਠ ਬੋਲਿਆ ਸੀ ਜਿਉਂਦੇ। ਉੱਥੋਂ ਦੇ ਸਿਆਣੇ ਕਹਿ ਰਹੇ ਸੀ ਕਿ ਇਸ ਦੀ ਗਤੀ ਤਾਂ ਹੋਵੇ ਜੇ ਸੱਚੇ ਸਾਧੂ ਦੇ ਚਰਨ ਇਸ ਨੂੰ ਛੋਣ, ਇੱਕੇ ਇਸ ਨਗਰੀ ਵਿੱਚ ਪੈਣ। ਜਦ ਦਰਵਾਜ਼ੇ ਪਾਸ ਗਏ ਤਾਂ ਲੋਕਾਂ ਡਿੱਠਾ ਕਿ ਸਾਧੂ ਆਏ ਹਨ, ਮਿੰਨਤਾਂ ਕਰਨ ਜੋ ਚਰਨ ਪਾਓ। ਤਾਂ ਗੁਰੂ ਜੀ ਨੇ ਸ਼ੇਖ ਜੀ ਨੂੰ ਕਿਹਾ ਕਿ ਤੂੰ ਅੱਗੇ ਹੋ ਅਤੇ ਪੈਰ ਧਰ। ਪਰ ਉਸ ਆਖਿਆ, ਜੀਓ ਜੀ, ਮੇਰੀ ਕੀ ਮਜਾਲ ਹੈ ਕਿ ਮੈਂ ਪੈਰ ਧਰਾਂ, ਇਹ ਦਾਤਾ ਤੇਰਾ ਹੀ ਕੰਮ ਹੈ। ਤਦ ਗੁਰੂ ਨਾਨਕ ਦੇਵ ਜੀ ਆਪਣੇ ਨਿਰੰਕਾਰ ਦੇ ਪਿਆਰ ਵਿੱਚ ਅੰਦਰ ਵੜੇ, ਤਦ ਉਸ ਦੀ ਗਤੀ ਹੋਈ। ਫਿਰ ਤਾਂ ਸਾਰੇ ਧੁੰਮ ਗਈ ਕਿ ਕੋਈ ਡਾਢੇ ਰੱਬ ਦੇ ਪਿਆਰੇ ਆਏ ਹਨ, ਪੂਰੇ ਭਾਂਡੇ ਸਾਧੂ ਅਤੇ ਮਹਾਂਪੁਰਖ। ਹੁਣ ਆਪ ਜੀ ਦੇ ਇੱਕ ਥਾਵੇਂ ਡੇਰਾ ਕੀਤਾ ਅਤੇ ਸ੍ਰੀ ਗੁਰੂ ਜੀ ਨੇ ਇੱਕ ਵੈਰਾਗ ਦਾ ਸ਼ਬਦ ਗਾਵਿਆ ਮਾਰੂ ਵਿੱਚ ਅਤੇ ਮਰਦਾਨੇ ਰਬਾਬ ਦੀ ਟੁੰਕਾਰ ਲਾਈ। ਸਮਾਂ ਬੱਜ ਗਿਆ ਰਸਮਈ ਵੈਰਾਗ ਦਾ। ਜਗਤ ਦੀ ਅਸਾਰਤਾ ਦੇ ਨਾਮ ਦੇ ਨਾਲ ਹੋਰ ਗੁਣ ਕੀ ਧਾਰਨੇ ਚਾਹੀਏ, ਉਹ ਸ਼ਬਦ ਵਿੱਚ ਆ ਗਏ। ਸ਼ੇਖ ਸੁਣ ਕੇ ਬਹੁਤ ਸੁਖੀ ਹੋਇਆ ਅਤੇ ਆਈਆਂ ਸੰਗਤਾਂ ਨਿਹਾਲ ਹੋਈਆਂ। ਸ਼ਬਦ ਇਹ ਸੀ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤੈ ਲੇਖ ਲਿਖਾਇਆ, ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ, ਮੂਰਖ ਮਨ ਕਾਹੇ ਕਰਸੈ ਮਾਣਾ, ਉੱਠ ਚੱਲਣਾ ਖਸਮੈ ਪਾਣਾ ਰਹਾਓ। ਸ੍ਰੀ ਗੁਰੂ ਜੀ ਤਾਂ ਆਪਣੇ ਰੰਗ ਮਗਨ ਹੋ ਗਏ, ਪਰ ਸ਼ੇਖ ਜੀ ਸਾਵਧਾਨ ਬੈਠੇ ਰਹੇ। ਸ਼ਹਿਰ ਦੇ ਲੋਕਾਂ ਨੇ ਹੁਣ ਰੋਟੀ ਆਂਦੀ ਅਤੇ ਸ਼ੇਖ ਨੂੰ ਜਾਗਦਾ ਬੈਠਾ ਦੇਖ ਅਤੇ ਚੇਲਾ ਸਮਝ ਕੇ ਅੱਗੇ ਧਰੀ। ਹੋਰ ਲੋਕ ਵੀ ਭੇਟਾ ਪੂਜਾ ਖਾਣ ਪੀਣ ਦੇ ਸਮਾਨ ਲੈ ਕੇ ਤੁਰੇ ਆਉਣ। ਜਦੋਂ ਰੋਟੀਆਂ ਸ਼ੇਖ ਫਰੀਦ ਅੱਗੇ ਧਰੀਆਂ ਤਾਂ ਉਹ ਆਖੇ, ਜੋ ਮੈਂ ਤਾਂ ਖਾਧੀ ਹੈ। ਲੋਕਾਂ ਡਿੱਠਾ ਕਿ ਸਵੇਰ ਦੇ ਆਏ ਹਨ, ਰੋਟੀ ਇਹਨਾਂ ਖਾਧੀ ਨਹੀਂ, ਪਾਸ ਇਹਨਾਂ ਦੇ ਹੈ ਨਹੀਂ, ਕਾਠ ਦੀ ਗੋਲ ਗੋਲ ਸ਼ੈ ਇਸ ਪਾਸ ਸਹੀ ਹੁੰਦੀ ਹੈ। ਤਦ ਉਹਨਾਂ ਨੇ ਕਿਹਾ ਕਿ ਹੇ ਫਕੀਰ, ਕੀ ਤੂੰ ਉਸ ਦੇਸ਼ ਦਾ ਕੋਈ ਕੂੜਿਆਰ ਤਾਂ ਨਹੀਂ ਜਿਸ ਦੇਸ਼ ਫਰੀਦ ਰਹਿੰਦਾ ਹੈ, ਜਿਸ ਨੇ ਕਾਠ ਦੀ ਰੋਟੀ ਬਣਾ ਕੇ ਪਾਸ ਰੱਖੀ ਹੋਈ ਹੈ ਅਤੇ ਜਦ ਕੋਈ ਪੁੱਛੇ ਰੋਟੀ ਖਾਓਗੇ ਤਾਂ ਆਖਦਾ ਹੈ ਮੈਂ ਤਾਂ ਰੋਟੀ ਖਾਧੀ ਹੋਈ ਹੈ ਅਤੇ ਮੇਰੇ ਪੱਲੇ ਵੀ ਬੱਧੀ ਹੋਈ ਹੈ। ਇਹ ਸੁਣ ਕੇ ਫਰੀਦ ਨੂੰ ਮਨ ਵਿੱਚ ਸ਼ਰਮ ਆਈ ਕਿ ਇੱਥੋਂ ਦੇ ਰਾਜੇ ਦੀ ਕਿਸੇ ਇੱਕ ਝੂਠ ਕਰਕੇ ਗਤੀ ਨਹੀਂ ਹੋਈ ਸੀ, ਜੋ ਗੁਰੂ ਨਾਨਕ ਨੇ ਮਿਹਰ ਕੀਤੀ ਹੈ ਤਾਂ ਹੋਈ ਹੈ, ਤਾਂ ਮੈਂ ਤਾਂ ਰੋਟੀ ਖਾਓ ਕਹਿਣ ਵਾਲਿਆਂ ਤੋਂ ਬਚਣ ਲਈ ਟਾਲੇ ਦੇ ਵਾਕ ਕਹਿ ਦਿੰਦਾ ਹਾਂ ਕਿ ਖਾਧੀ ਹੈ ਅਤੇ ਮੇਰੇ ਪਾਸ ਵੀ ਹੈ, ਇਹ ਝੂਠ ਕਿਹਨੂੰ ਬਖਸ਼ੀਵੇਗਾ। ਗੁਰੂ ਨਾਨਕ ਜੋ ਗਲ ਗਲ ਵਿੱਚ ਸੱਚ ਪਿਆ ਕੂਕਦਾ ਹੈ ਉਹ ਸੱਚਾ ਹੈ, ਸਾਡੀ ਤਾਂ ਗਲ ਗਲ ਵਿੱਚ ਕੂੜ ਸਿੰਜਰ ਰਿਹਾ ਹੈ। ਸੱਚ ਖਰਾ ਕਠਨ ਹੈ, ਚੰਗਾ ਇਸ ਰੱਬ ਦੇ ਪਿਆਰੇ ਦੇ ਮਿਲਣ ਨਾਲ ਇਹ ਬਰੀਕੀਆਂ ਸੁੱਝੀਆਂ ਹਨ ਅਤੇ ਨਾਮ ਵਿੱਚ ਰਸ ਪਿਆ ਹੈ, ਹੁਣ ਸ਼ਰਮ ਕਾਹਦੀ, ਝੂਠ ਛੱਡਿਆ ਹੀ ਭਲਾ, ਸੋ ਕਾਠ ਦੀ ਰੋਟੀ ਸੱਟ ਪਾਈ ਉਸੂ। ਹੁਣ ਗੁਰੂ ਜੀ ਦੇ ਵੀ ਨੈਣ ਖੁੱਲ੍ਹ ਰਹੇ ਸਨ ਅਤੇ ਤੱਕ ਰਹੇ ਸਨ, ਸਾਰਾ ਕੌਤਕ ਸਮਝਿਆ ਅਤੇ ਹੱਸ ਕੇ ਕਿਹਾ ਸ਼ੇਖ ਜੀ ਰੋਟੀ ਖਾਓ, ਤਾਂ ਉਹਨਾਂ ਕਿਹਾ ਜੀਵੇ ਸਲਾਮਤ ਬਖਸ਼ੋ। ਤਾਂ ਬਾਬੇ ਨੇ ਆਏ ਪ੍ਰਸ਼ਾਦੇ ਸਭ ਵੰਡ ਦਿੱਤੇ ਅਤੇ ਸਭ ਨੂੰ ਪ੍ਰਸੰਨ ਕੀਤਾ, ਵਿਹਲੇ ਹੋ ਕੇ ਸ਼ੇਖ ਵੱਲ ਫੇਰ ਤੱਕੇ ਮੁਸਕਰਾਏ ਅਤੇ ਸ਼ੇਖਪੁਰ ਖੁਸ਼ੀ ਹੋਏ ਅਤੇ ਆਖਣ ਲੱਗੇ ਸ਼ੇਖਾ ਖੁਦਾ ਤਾਂ ਤੁਸਾਂ ਵਿੱਚ ਹੈ, ਉਸ ਦੇ ਮਿਲਣ ਦਾ ਜਹੁਦ ਵੀ ਹੈ ਕਾਲ ਵੀ ਹੈ, ਪਰ ਤੂੰ ਪੀਰ ਕਰ। ਤਦ ਸ਼ੇਖ ਆਖਿਆ ਚੰਗਾ ਹੋਵੇ ਜੀ, ਇਸ ਵੇਲੇ ਲੌਡਾ ਪੈਰ ਹੋ ਰਿਹਾ ਹੈ ਅਤੇ ਸ਼ੇਖ ਹੁਣ ਉੱਥੋਂ ਤੁਰਨ ਦੇ ਖਿਆਲ ਵਿੱਚ ਸੀ। ਤੋ ਇਸ ਤਰ੍ਹਾਂ ਦੀ ਹੋਰ ਵਾਰਤਾਲਾਪ ਦੇ ਮਗਰੋਂ ਸ਼ੇਖ ਨੇ ਵਿਦਾ ਲਿੱਤੀ। ਸ੍ਰੀ ਗੁਰੂ ਜੀ ਗਲ ਲਾ ਕੇ ਮਿਲੇ। ਲਿਖਿਆ ਹੈ ਕਿ ਸ੍ਰੀ ਰਾਗ ਵਿੱਚ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ, ਆਵੋ ਭੈਣੇ ਗਲ ਮਿਲੋ ਅੰਕ ਸਹੇਲੜੀਆਂ। ਇਉਂ ਦੀ ਗੋਸ਼ਟ ਅਤੇ ਪਿਆਰ ਭਾਵ ਦੇ ਵਟਾਂਦਰੇ ਹੁੰਦਿਆਂ ਸ਼ੇਖ ਜੀ ਤਾਂ ਵਿਦਾ ਹੋਏ ਅਤੇ ਆਪਣੇ ਦੇਸ਼ ਗਏ। ਗੁਰੂ ਜੀ ਉਸ ਦੇਸ਼ ਕੁਝ ਸਮਾਂ ਟਿਕ ਗਏ ਅਤੇ ਉੱਥੇ ਸਤਨਾਮ ਦਾ ਝੰਡਾ ਚਲਾ ਦਿੱਤਾ। ਬਹੁਤ ਲੋਕ ਨਾਮ ਜਪ ਅਤੇ ਮਾਰਗ 'ਤੇ ਆਏ। ਲਿਖਿਆ ਹੈ ਕਿ ਉਸ ਆਸਾ ਨਾਮੇ ਦੇਸ਼ ਵਿੱਚ ਗੁਰੂ ਬਾਬੇ ਨੇ ਇੱਕ ਮੰਜੀ ਵੀ ਬਖਸ਼ਿਸ਼ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।